ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਬਾਣੀ ਆਸਾ ਕੀ ਵਾਰ, ਜਿਸ ਦਾ ਨਿਤਾ ਪ੍ਰਤੀ ਹਰ ਗੁਰੂ ਘਰ ਵਿੱਚ ਕੀਰਤਨ ਕਰਨ ਦੀ ਪ੍ਰਥਾ ਹੈ, ਮਰਿਆਦਾ ਹੈ, ਔਰ ਪੁਰਾਤਨ ਗੁਰਸਿੱਖ ਆਪਣੇ ਨਿਤਨੇਮ ਵਿੱਚ ਵੀ ਇਸ ਬਾਣੀ ਨੂੰ ਸ਼ਾਮਿਲ ਕਰਿਆ ਕਰਦੇ ਸਨ, ਪਰ ਹੌਲੀ ਹੌਲੀ ਇਹ ਮਰਿਆਦਾ ਰਿਵਾਜ ਘਟਿਆ ਹੈ, ਜਿਸ ਦੇ ਨਤੀਜੇ ਵਜੋਂ ਅਸੀਂ ਬਹੁਤ ਸਾਰੇ ਸਿਧਾਂਤਕ ਪੱਖਾਂ ਤੋਂ ਅਣਜਾਣ ਹੋ ਗਏ। ਉਪਰਾਲਾ ਹੈ ਕਿ ਜਿਹੜੀਆਂ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰ ਹੋਣ, ਉਹਨਾਂ ਨੂੰ ਵੀ ਆਸਾ ਕੀ ਵਾਰ ਦੀ ਬਾਣੀ ਦਾ ਅਰਥ ਗਿਆਨ ਹੋਵੇ, ਅਰਥ ਬੋਧ ਹੋਵੇ, ਔਰ ਗੁਰਮਤਿ ਪ੍ਰਚਾਰ ਸਭਾ ਦਸੂਆ ਦਾ ਇਹ ਉੱਦਮ ਹੈ ਕਿ ਇਸੇ ਹੀ ਬਾਣੀ ਦੇ ਅਰਥਾਂ ਨੂੰ ਰਿਕਾਰਡਿੰਗ ਕਰਕੇ ਇਹਦੀਆਂ ਸੀਡੀਆਂ ਬਣਾ ਕੇ ਸੰਗਤ ਵਿੱਚ ਵੰਡੀਆਂ ਜਾਣ, ਤਾਂ ਜੋ ਗੁਰਬਾਣੀ ਦੇ ਇਸ ਮਹਾਨ ਖਜ਼ਾਨੇ ਤੋਂ ਸਾਨੂੰ ਉਹ ਪ੍ਰੇਰਣਾ, ਉਹ ਸੋਝੀ, ਉਹ ਗਿਆਨ ਪ੍ਰਾਪਤ ਹੋ ਸਕੇ। ਆਓ ਹੁਣ ਅਸੀਂ 13 ਨੰਬਰ ਪੌੜੀ ਅਤੇ ਸਲੋਕਾਂ ਦੀ ਵਿਚਾਰ ਕਰਾਂਗੇ। ਸਲੋਕ ਮਹਿਲਾ ਪਹਿਲਾ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾ, ਜੁਗ ਜੁਗ ਫੇਰ ਵਟਾਈ ਐ, ਗਿਆਨੀ ਬੁੱਝੈ ਤਾਹੀਂ ਸਤਜੁਗ ਰਥ ਸੰਤੋਖ ਕਾ, ਧਰਮ ਅਗੈ ਰਥ ਵਾ, ਤ੍ਰੇਤੈ ਰਥ ਜਤੈ ਕਾ, ਜੋਰ ਅਗੈ ਰਥ ਵਾ, ਦੁਆਪਰ ਰਥ ਤਪੈ ਕਾ, ਸਤ ਅਗੈ ਰਥ ਵਾ, ਕਲਯੁਗ ਰਥ ਅਗਨ ਕਾ, ਕੂੜ ਅਗੈ ਰਥ ਵਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਹਨ, ਮੇਰ ਸਰੀਰ ਕਾ, ਜਿਹੜਾ ਮੇਰ ਸ਼ਬਦ ਹੈ, ਪਹਿਲਾਂ ਇਸ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇੱਕ ਤਾਂ ਸੁਮੇਰ ਪਰਬਤ ਹੋਇਆ, ਜਿਸ ਪਰਬਤ ਬਾਰੇ ਕਿਹਾ ਜਾਂਦਾ ਕਿ ਉਹ ਸਾਰਿਆਂ ਤੋਂ ਉੱਚਾ ਹੈ ਤੇ ਸ਼੍ਰੋਮਣੀ ਪਰਬਤ ਹੈ, ਬਾਕੀ ਸਭ ਉਸ ਦੇ ਥੱਲੇ। ਇੱਕ ਮੇਰ ਜਿਹੜੀ ਮਾਲਾ ਹੁੰਦੀ ਹੈ, ਉਸ ਦਾ ਦੋਵਾਂ ਪਾਸਿਆਂ ਤੋਂ ਧਾਗਾ ਜਿਸ ਮਣਕੇ ਵਿੱਚੋਂ ਨਿਕਲਦਾ ਉਹਨੂੰ ਮੇਰੂ ਕਹਿੰਦੇ, ਭਾਵ ਉਹ ਸਾਰੇ ਮਣਕਿਆਂ ਦਾ ਮੇਰੂ ਮਣਕਾ ਮੰਨਿਆ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਦੀ ਬੇਅੰਤ ਰਚਨਾ ਦੇ ਵਿੱਚ 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਪਰਮਾਤਮਾ ਦੀ ਬੇਅੰਤ ਰਚਨਾ ਵਿੱਚ 84 ਲੱਖ ਜੂਨੀਆਂ ਮੰਨੀਆਂ ਗਈਆਂ, ਉਹਨਾਂ ਵਿੱਚੋਂ 42 ਲੱਖ ਪਾਣੀ ਵਿੱਚ ਹਨ, 42 ਲੱਖ ਖੁਸ਼ਕੀ ਵਿੱਚ ਹਨ। ਅਸੀਂ ਦੇਖੀਆਂ ਨਹੀਂ, ਦੇਖ ਸਕਦੇ ਨਹੀਂ, ਪਰ ਜੋ ਕੁਝ ਗੁਰਬਾਣੀ ਵਿੱਚ ਲਿਖਿਆ ਉਹ ਅਸੀਂ ਸਤ ਸਤ ਕਰਕੇ ਮੰਨਦੇ ਹਾਂ। ਮਹਾਰਾਜ ਦਾ ਮੰਤਵ ਕੀ ਹੈ? ਉਹ ਸਾਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਹਨ ਕਿ ਸਾਰੇ ਮਨੁੱਖ ਸਾਰੇ ਸਰੀਰਾਂ ਦੇ ਅੰਦਰ, ਸਭ ਜੂਨੀਆਂ ਦੇ ਅੰਦਰ ਜਿਹੜਾ ਮਨੁੱਖਾ ਜਨਮ ਹੈ, ਇਹ ਸਭ ਤੋਂ ਸ਼੍ਰੋਮਣੀ, ਭਾਵ ਜਿਹੜਾ ਸਾਨੂੰ ਸਰੀਰ ਮਿਲਿਆ ਇਹ ਸਭ ਤੋਂ ਉੱਤਮ ਹੈ। ਸਰੀਰ ਸਾਰਿਆਂ ਦੇ ਸਰੀਰ ਕਹੇ ਜਾਣਗੇ, ਪਰ ਜਿਸ ਤਰ੍ਹਾਂ ਤੁਸੀਂ ਗੁਰੂ ਦਰਬਾਰ ਵਿੱਚ ਬਹਿ ਕੇ ਸੁਣ ਰਹੇ ਹੋ, ਸਮਝ ਰਹੇ ਹੋ, ਇਸ ਤਰ੍ਹਾਂ ਹੋਰ ਕੋਈ ਜੂਨੀ ਵਾਲਾ ਜੀਵ ਨਾ ਇੱਥੇ ਬੈਠ ਸਕਦਾ ਤੇ ਨਾ ਸੁਣ ਸਕਦਾ। ਇਸ ਲਈ ਸਭ ਤੋਂ ਪਹਿਲਾਂ ਇਹ ਸਮਝਣ ਦਾ ਯਤਨ ਕਰਨਾ ਕਿ ਮਨੁੱਖਾ ਸਰੀਰ ਦੀ ਕਿਤਨੀ ਮਹਾਨਤਾ ਹੈ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਮੇਰ ਸਰੀਰ ਕਾ। ਇਹ ਜਿਹੜਾ ਸਰੀਰ ਹੈ ਇਹ ਇੱਕ ਤਰ੍ਹਾਂ ਮੇਰੂ ਹੈ, ਸ਼੍ਰੋਮਣੀ ਹੈ, ਸਭ ਤੋਂ ਉੱਤਮ ਹੈ। ਪਰ ਜਿੱਥੇ ਸਰੀਰ ਉੱਤਮ ਹੈ, ਸਮੇਂ ਸਮੇਂ ਮਨੁੱਖਾਂ ਦੇ ਸੁਭਾਅ ਬਦਲਦੇ ਆ ਰਹੇ ਹਨ। ਕਈ ਵਾਰ ਕੀ ਹੁੰਦਾ, ਜਦੋਂ ਕਿਸੇ ਪਰਿਵਾਰ ਦੇ ਅੰਦਰ ਪਰਿਵਾਰ ਦੇ ਸਾਰੇ ਮੈਂਬਰ ਮਰਿਆਦਾ ਵਿੱਚ ਚੱਲਦੇ ਹਨ, ਪਿਤਾ ਆਪਣੀ ਡਿਊਟੀ ਕਰਦਾ, ਮਾਤਾ ਆਪਣੀ ਡਿਊਟੀ ਕਰਦੀ ਹੈ, ਪੁੱਤਰ ਆਪਣੀ ਡਿਊਟੀ ਕਰਦਾ, ਧੀ ਆਪਣੀ ਕਰਦੀ, ਅਸੀਂ ਕਹਿੰਦੇ ਇਹ ਘਰ ਸਵਰਗ ਹੈ, ਅਸੀਂ ਕਹਿੰਦੇ ਘਰ ਸਵਰਗ ਹੈ, ਇਸ ਘਰ ਵਿੱਚ ਰਹਿਣ ਵਾਲੇ ਬੰਦੇ ਸਤਿਯੁਗੀ ਹਨ। ਐਸਾ ਕਿਉਂ ਕਿਹਾ ਜਾਂਦਾ? ਕਿਉਂਕਿ ਉਸ ਘਰ ਵਿੱਚ ਸਾਰੇ ਮੈਂਬਰ ਆਪਣੀ ਆਪਣੀ ਡਿਊਟੀ ਠੀਕ ਕਰ ਰਹੇ ਨੇ, ਉੱਥੇ ਕੋਈ ਕਲਾ ਨਹੀਂ, ਕੋਈ ਕਲੇਸ਼ ਨਹੀਂ, ਕੋਈ ਝਗੜਾ ਨਹੀਂ, ਕੋਈ ਵੱਡੇ ਛੋਟੇ ਦਾ ਵਿਤਕਰਾ ਨਹੀਂ। ਉਹ ਘਰ ਸਤਿਯੁਗ ਹੋ ਗਏ। ਪਰ ਇਹਦੇ ਉਲਟ ਜਿਸ ਪਰਿਵਾਰ ਦੇ ਅੰਦਰ ਕਲੇਸ਼ ਹੋਵੇ, ਵੱਡੇ ਦੀ ਗੱਲ ਛੋਟਾ ਨਹੀਂ ਮੰਨਦਾ, ਛੋਟੇ ਦੀ ਲੋੜ ਵੱਡਾ ਨਹੀਂ ਸਮਝਦਾ, ਉੱਥੇ ਫਿਰ ਕੀ ਹੁੰਦਾ? ਆਪੋ ਤਾਪੀ ਪੈ ਜਾਂਦੀ, ਉੱਥੇ ਫਿਰ ਕਲੇਸ਼ ਖੜਾ ਹੋ ਜਾਂਦਾ। ਅਸੀਂ ਇਹਨਾਂ ਕਲਯੁਗ ਹੈ, ਇਸ ਘਰ ਵਿੱਚ ਕਲਯੁਗ ਵਰਤਿਆ ਹੋਇਆ। ਜਦੋਂ ਕੋਈ ਘਟਨਾ ਐਸੀ ਵਾਪਰ ਜਾਏ ਜਿਹੜੀ ਸਾਡੀ ਸੋਚ ਤੋਂ ਬਾਹਰ ਹੈ, ਤੇ ਅਸੀਂ ਇਹਨੇ ਵੀ ਘੋਰ ਕਲਯੁਗ ਹੋਵੇ। ਜ਼ਰਾ ਧਿਆਨ ਦੇਣਾ, ਪਰ ਸਰੀਰ ਸਤਯੁਗ ਵਿੱਚ ਵੀ ਉਹੋ ਹੀ ਹੈ, ਤੇ ਤ੍ਰੇਤੇ ਵਿੱਚ ਵੀ ਉਹੋ ਹੀ, ਤੇ ਦੁਆਪਰ ਵਿੱਚ ਵੀ ਉਹੋ, ਤੇ ਕਲਯੁਗ ਵਿੱਚ ਵੀ। ਮਹਾਰਾਜ ਨੇ ਇੱਕ ਜਗ੍ਹਾ ਹੋਰ ਬਾਣੀ 'ਚ ਲਿਖਿਆ, ਸੋਈ ਚੰਦ ਚੜੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ, ਸਾ ਧਰਤੀ ਸਾ ਪੌਣ ਝੁਲਾਰੇ, ਜੁਗ ਜੀ ਖੇਲੇ ਥਾਮ ਕੈਸੇ। ਲੋਕ ਕਹਿੰਦੇ ਨੇ ਕਲਯੁਗ ਹੋ ਗਿਆ। ਮਹਾਰਾਜ ਕਹਿੰਦੇ ਦੱਸੋ ਵੀ ਕਿਹੜੀ ਚੀਜ਼ ਬਦਲੀ ਹੈ? ਚੰਦਰਮਾ ਉਹੋ ਹੀ ਹੈ, ਸੂਰਜ ਉਹੋ ਹੀ ਹੈ, ਤਾਰੇ ਉਹੋ ਹੀ ਨੇ, ਧਰਤੀ ਉਹੋ ਹੀ ਹੈ, ਹਵਾ ਉਹੋ ਹੀ ਚੱਲ ਰਹੀ ਹੈ, ਫਿਰ ਕਲਯੁਗ ਕਿਵੇਂ ਬਣ ਗਿਆ? ਤੁਸੀਂ ਆਖੋਗੇ ਬੰਦਿਆਂ ਦੇ ਸੁਭਾਅ ਬਦਲ ਗਏ, ਬੰਦੇ ਸਵਾਰਥੀ ਹੋ ਗਏ ਨੇ, ਬੰਦੇ ਮੈਂ ਮੇਰੀ ਦਾ ਸ਼ਿਕਾਰ ਹੋ ਗਏ ਨੇ। ਤੋ ਮਹਾਰਾਜ ਕਹਿੰਦੇ ਨੇ ਇਹ ਸਰੀਰ ਮਾਨੋ ਰੱਥ, ਰੱਥ ਤੇ ਸਮਝਦੇ ਹੋ, ਪਹਿਲੇ ਸਮਿਆਂ ਵਿੱਚ ਸਫ਼ਰ ਕਰਨ ਵਾਸਤੇ ਰੱਥ ਇੱਕ ਸਾਧਨ ਸੀ, ਉਹਦੇ ਉੱਤੇ ਸਵਾਰ ਹੋ ਕੇ ਅਸੀਂ ਸਫ਼ਰ ਤੈਅ ਕਰਦੇ ਸੀ, ਅਤੇ ਇੱਕ ਉਸ ਰੱਥ ਨੂੰ ਚਲਾਉਣ ਵਾਲਾ ਜਿਹਨੂੰ ਰਥਵਾਈ ਕਿਹਾ ਜਾਂਦਾ, ਟਾਂਗਾ ਹੋਵੇ ਤਾਂ ਅਸੀਂ ਇਹਨੇ ਕੋਚਵਾਨ, ਗੱਡੀ ਹੋਵੇ ਤਾਂ ਅਸੀਂ ਇਹਨੇ ਚਾਲਕ। ਜਦੋਂ ਤੀਕਰ ਅਸੀਂ ਇਹਨਾਂ ਅਖਰੀ ਅਰਥਾਂ ਨੂੰ ਨਹੀਂ ਸਮਝਾਂਗੇ, ਇਹਦੇ ਭਾਵ ਨੂੰ ਸਮਝਣਾ ਔਖਾ ਹੈ। ਮੈਂ ਇਸ ਲਈ ਬੜੀ ਸਹਿਜ ਨਾਲ ਚੱਲ ਰਿਹਾ। ਪਹਿਲੀ ਪੰਕਤੀ ਵਿੱਚ ਮਹਾਰਾਜ ਨੇ ਸਮਝਾਇਆ ਨਾਨਕ ਮੇਰ ਸਰੀਰ ਕਾ, ਇੱਕ ਰੱਥ ਇੱਕ ਰਥਵਾਹ। ਕੁਝ ਮੇਰੇ ਵੀਰਾਂ ਨੇ ਰਥਵਾਹ ਉਹ ਬੋਲਿਆ। ਅੱਜ ਵੀ ਮੇਰੇ ਕੋਲ ਕੋਈ ਸੱਜਣ ਪਹੁੰਚੇ, ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰਬਾਣੀ ਵਿੱਚ ਕੁਝ ਮਾਤਰਾ ਐਸੀਆਂ ਹਨ ਜਿਹੜੀਆਂ ਉਚਾਰਨਾਤਮਕ ਹਨ, ਕੁਝ ਐਸੀਆਂ ਹਨ ਜਿਹੜੀਆਂ ਅਰਥਾਤਮਕ ਹਨ। ਨੋਟ ਕਰ ਲੈਣਾ, ਉਚਾਰਨਾਤਮਕ ਉਹਨਾਂ ਮਾਤਰਾਵਾਂ ਨੂੰ ਕਹਿੰਦੇ ਨੇ ਜਿਹੜੀਆਂ ਲਾਜ਼ਮੀ ਤੌਰ 'ਤੇ ਬੋਲਣੀਆਂ ਹੀ ਪੈਣਗੀਆਂ। ਕੁਝ ਮਾਤਰਾ ਐਸੀਆਂ ਹਨ ਜਿਹੜੀਆਂ ਅਰਥਾਂ ਵਾਸਤੇ ਹਨ, ਉਹ ਬੋਲੀਆਂ ਨਹੀਂ ਜਾਂਦੀਆਂ। ਤੁਸੀਂ ਆਖੋਗੇ ਇਹਦਾ ਕੋਈ ਪ੍ਰਮਾਣ ਦਿਓ, ਤਾਂ ਮੈਂ ਆਮ ਤੌਰ 'ਤੇ ਇੱਕ ਸਲੋਕ ਸੁਣਾਇਆ ਕਰਦਾ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੇ ਕੋਏ। ਇਹਨਾਂ ਦੋ ਪੰਕਤੀਆਂ ਵਿੱਚ ਤਿੰਨ ਵਾਰੀ ਆਹਰ ਆਇਆ। ਇੱਕ ਆਹਰ ਦਾ ਰਾਰਾ ਮੁਕਤਾ ਹੈ, ਇੱਕ ਆਹਰ ਦੇ ਰਾਰੇ ਨੂੰ ਔਂਕੜ ਹੈ, ਇੱਕ ਆਹਰ ਦੇ ਰਾਰੇ ਨੂੰ ਸਿਆਰੀ ਹੈ। ਹੁਣ ਉਚਾਰਨ ਤਿੰਨਾਂ ਦਾ ਆਹਰ ਹੋਇਆ, ਪਰ ਸਿਆਰੀ ਵਾਲੇ ਦੀ ਅਸੀਂ ਸਿਆਰੀ ਨਹੀਂ ਬੋਲ ਸਕਦੇ। ਜੇ ਕੋਈ ਬੋਲ ਸਕਦਾ ਤੇ ਭਾਈ ਮੁਬਾਰਕ ਹੈ। ਆਹਰ ਦੇ ਰਾਰੇ ਨੂੰ ਔਂਕੜ ਅਸੀਂ ਨਹੀਂ ਬੋਲ ਸਕਦੇ। ਫਿਰ ਤੁਸੀਂ ਸਵਾਲ ਕਰੋਗੇ ਵੀ ਇਹ ਫਰਕ ਕਿਉਂ ਹੈ? ਬਸ ਇਹ ਗੱਲ ਸਮਝਣ ਦੀ ਲੋੜ ਹੈ। ਜਿੱਥੇ ਆਹਰ ਸਭ ਕਰਦਾ ਫਿਰੈ, ਸਭ ਕਿਉਂਕਿ ਬਹੁ ਵਚਨ ਹੈ, ਪਲੂਰਲ ਹੈ, ਉਹਦੇ ਨਾਲ ਜਿਹੜਾ ਆਹਰ ਆਇਆ ਉਹਦੇ ਰਾਰੇ ਨੂੰ ਔਂਕੜ ਨਹੀਂ ਹੈ। ਪਰ ਆਹਰ ਇੱਕ ਨਾ ਹੋਏ, ਇੱਥੇ ਆਹਰ ਦੇ ਰਾਰੇ ਨੂੰ ਔਂਕੜ ਹੈ, ਨਾਲ ਇੱਕ ਦੇ ਕੱਕੇ ਨੂੰ ਵੀ ਔਂਕੜ ਹੈ। ਨਾ ਅਸੀਂ ਆਹਰ ਦੇ ਰਾਰੇ ਦਾ ਔਂਕੜ ਬੋਲ ਸਕਦੇ ਹਾਂ ਤੇ ਨਾ ਇੱਕ ਦੇ ਕੱਕੇ ਦਾ ਔਂਕੜ ਬੋਲ ਸਕਦੇ। ਨਾਨਕ ਜਿਤ ਆਹਰ ਜਗ ਉਧਰੈ, ਇਹ ਤੀਜਾ ਆਹਰ ਆ ਗਿਆ। ਇਸ ਆਹਰ ਦੇ ਰਾਰੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਜਿਸ ਉਦਮ ਦੇ ਕੀਤਿਆਂ ਜਗਤ ਦਾ ਉਧਾਰ ਹੋ ਸਕਦਾ ਹੈ, ਵਿਰਲਾ ਬੂਝੇ ਕੋਏ। ਹੁਣ ਆਹਰ ਸ਼ਬਦ ਦੇ ਅਰਥ ਤੇ ਕੋਈ ਨਹੀਂ। ਆਹਰ ਦਾ ਮਤਲਬ ਹੈ ਧੰਦੇ, ਕੰਮ, ਉਦਮ। ਸਵੇਰ ਤੋਂ ਸ਼ਾਮ ਤੀਕਰ ਅਸੀਂ ਕਿਤਨੇ ਕੰਮ ਕੀਤੇ ਹਨ ਗਿਣ ਨਹੀਂ ਸਕਦੇ। ਪਰ ਜੇ ਪਰਮਾਤਮਾ ਦੇ ਨਾਮ ਸਿਮਰਨ ਦੀ ਗੱਲ ਕੀਤੀ ਜਾਏ ਤੇ ਇਹ ਸਾਡੇ ਕੋਲੋਂ ਨਹੀਂ ਹੁੰਦਾ। ਗੱਲਾਂ ਅਸੀਂ ਕਰ ਸਕਦੇ ਹਾਂ, ਗੱਪਾਂ ਅਸੀਂ ਮਾਰ ਸਕਦੇ ਹਾਂ, ਨਿੰਦਿਆ ਚੁਗਲੀ ਕਰਨ ਲਈ ਟਾਈਮ ਹੈ, ਪਰ ਜੇ ਪਰਮਾਤਮਾ ਦਾ ਸਿਮਰਨ ਕਰਨਾ ਹੋਵੇ ਤੇ ਉਹ ਸਾਡੇ ਕੋਲ ਹੁੰਦਾ ਨਹੀਂ। ਫਿਰ ਧਿਆਨ ਦਿਓ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਜਿਸ ਉਦਮ ਦੇ ਕੀਤਿਆਂ ਜਗਤ ਦਾ ਉਧਾਰ ਹੋ ਸਕਦਾ ਹੈ, ਬਿਰਲਾ ਬੂਝੇ ਕੋਏ। ਪੜ੍ਹੇ ਲਿਖੇ ਸੱਜਣ ਬੈਠੇ ਹੋ, ਜੇ ਕੋਈ ਨੋਟ ਕਰਨਾ ਚਾਹੇ, ਲਿਖਣਾ ਚਾਹੇ, ਨੂੰ ਲਿਖ ਲਓ। ਹੋਰ ਮਿਸਾਲ ਹੈ, ਜਪਜੀ ਸਾਹਿਬ ਤੁਸੀਂ ਪੜ੍ਹਦੇ ਹੋ, ਭਰੀ ਹੈ ਹੱਥ ਪੈਰ ਤਨ ਦੇ। ਹੱਥ ਦੇ ਥੱਥੇ ਨੂੰ ਔਂਕੜ ਹੈ, ਪੈਰ ਦੇ ਰਾਰੇ ਨੂੰ ਔਂਕੜ ਹੈ, ਤਨ ਦੇ ਨੰਨੇ ਨੂੰ ਔਂਕੜ ਹੈ। ਤੁਸੀਂ ਦੇਖ ਲਿਆ ਜੀ, ਪਰ ਕੀ ਤੁਸੀਂ ਹੱਥ ਦੇ ਥੱਥੇ ਦਾ ਔਂਕੜ ਬੋਲਿਆ, ਪੈਰ ਦੇ ਰਾਰੇ ਦਾ ਔਂਕੜ ਬੋਲਿਆ, ਤਨ ਦੇ ਨੰਨੇ ਦਾ ਔਂਕੜ ਬੋਲਿਆ? ਨਹੀਂ ਬੋਲਿਆ ਜਾ ਸਕਦਾ। ਅੱਗੇ ਦੇਹ, ਦੇਹ ਦਾ ਮਤਲਬ ਵੀ ਸਰੀਰ ਹੈ, ਪਰ ਦੇਹ ਦੇ ਹਾਇ ਨੂੰ ਔਂਕੜ ਨਹੀਂ ਹੈ। ਕਿਉਂ ਨਹੀਂ ਹੈ? ਇੱਥੇ ਨਿਯਮ ਹੈ ਗੁਰਬਾਣੀ ਵਿੱਚ ਕਿ ਜਦੋਂ ਪੁਲਿੰਗ ਨਾਊਨ ਇੱਕ ਵਚਨ ਹੋਵੇਗਾ ਉਹਦੇ ਅਖੀਰਲੇ ਅੱਖਰ ਨੂੰ ਔਂਕੜ ਲੱਗ ਜਾਏਗਾ। ਜਦੋਂ ਇਸਤਰੀ ਲਿੰਗ ਹੋਵੇਗਾ ਫੀਮੇਲ, ਉਹਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਹੋਵੇ। ਫਿਰ ਧਿਆਨ ਦੇਣਾ, ਪਰ ਹੱਥ ਪੈਰ ਤਨ ਦੇ। ਹੁਣ ਜੇ ਤੁਸੀਂ ਹੱਥ ਦੇ ਥੱਥੇ ਨੂੰ ਔਂਕੜ ਬੋਲੋਗੇ ਫਿਰ ਕੀ ਹੋਵੇਗਾ? ਹੱਥੋ ਪੈਰੋ ਤਨੋ। ਕਿਉਂ ਜੀ, ਤੁਹਾਡੇ ਵਿੱਚੋਂ ਕੋਈ ਬੋਲਦਾ? ਤੁਸੀਂ ਆਖੋਗੇ ਤੇ ਉਲਟ ਹੋ ਜਾਏਗਾ, ਨਹੀਂ ਨਾ ਬੋਲਦੇ। ਬਸ ਜਦੋਂ ਅਸੀਂ ਇਹ ਗੱਲ ਸਮਝ ਲਈ, ਇਹ ਜਿਹੜਾ ਰਥਵਾਹ ਹੈ ਇਹਦੇ ਹਾਏ ਨੂੰ ਔਂਕੜ ਵੀ ਨਾਉਣ ਪੁਲਿੰਗ ਇੱਕ ਵਚਨ ਵਾਸਤੇ ਹੈ, ਰਥਵਾਹ ਨਹੀਂ। ਇਹਦੇ ਹੋਰ ਪ੍ਰਮਾਣ ਬੜੇ ਨੇ। ਜਪਜੀ ਸਾਹਿਬ ਵੀ ਤੁਸੀਂ ਅਖੀਰ ਤੇ ਜਾ ਕੇ ਪੜ੍ਹਦੇ ਹੋ, ਧਰਮ ਖੰਡ ਕਾ ਇਹੋ ਧਰਮ, ਉੱਥੇ ਹਾਏ ਨੂੰ ਹੋੜਾ ਲੱਗਾ ਹੋਇਆ, ਉੱਥੇ ਇਹੋ ਬੋਲਣਾ ਪਏਗਾ। ਪਰ ਜਦੋਂ ਹਾਏ ਨੂੰ ਔਂਕੜ ਹੁੰਦਾ ਸੀ ਉਹਨੂੰ ਇਹੋ ਬੋਲਦੇ। ਤੋ ਖੈਰ, ਇਹ ਮੈਂ ਕੋਈ ਅੰਡਰ ਪ੍ਰੈਸ਼ਰ ਨਹੀਂ ਕਦੇ ਬਣਾਇਆ ਕਰਦਾ। ਜਦੋਂ ਤੁਹਾਨੂੰ ਸਮਝ ਆ ਜਾਏਗੀ ਤੁਸੀਂ ਆਪ ਹੀ ਸਮਝੋ। ਤੋ ਅੱਜ ਅਸੀਂ ਜਿਹੜੀ ਵਿਚਾਰ ਕਰਨ ਲੱਗੇ, ਕਿਉਂਕਿ ਕੁਝ ਆਵਾਜ਼ਾਂ ਆਈਆਂ ਰਥਵਾ ਹੋ, ਮੈਂ ਤਾਂ ਇਹਨਾਂ ਜ਼ੋਰ ਲਾਇਆ। ਸ਼ਬਦ ਹੈ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ। ਰਥਵਾ ਦਾ ਮਤਲਬ ਹੈ ਰਥ ਨੂੰ ਚਲਾਉਣ ਵਾਲਾ। ਹੁਣ ਹਿੰਦੂ ਸ਼ਾਸਤਰਾਂ ਦੇ ਅੰਦਰ ਚਾਰ ਯੁੱਗ ਕਹੇ ਜਾਂਦੇ ਨੇ, ਅਸੀਂ ਵੀ ਪੜ੍ਹਦੇ ਹਾਂ, ਬਾਣੀ ਵਿੱਚ ਵੀ ਲਿਖਿਆ। ਸੱਤ ਯੁੱਗ ਸੱਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋ ਯੁੱਗ ਤਿੰਨੋ ਦਿੜੇ, ਕਲ ਕੇਵਲ ਨਾਮ ਆਧਾਰ। ਅਬ ਕਲੂ ਆਇਓ ਰੇ, ਇੱਕ ਨਾਮ ਬੋ ਬੋ। ਮਹਾਰਾਜ ਜੀ ਸਮਝਾਉਣ ਦਾ ਇਹ ਤਰੀਕਾ ਹੈ। ਕਹਿੰਦੇ ਨੇ ਯੁੱਗ ਨਹੀਂ ਬਦਲਦੇ, ਬੰਦਿਆਂ ਦੇ ਸੁਭਾਅ ਬਦਲਦੇ। ਮੈਂ ਪਹਿਲਾਂ ਹੀ ਕਿਹਾ ਕਿ ਜਿਸ ਪਰਿਵਾਰ ਦੇ ਅੰਦਰ ਏਕਤਾ ਹੈ, ਪਰਸਪਰ ਪਿਆਰ ਹੈ, ਵੱਡੇ ਛੋਟੇ ਦਾ ਸਤਿਕਾਰ ਤੇ ਪਿਆਰ ਹੈ, ਅਸੀਂ ਆਨੇ ਇਹ ਘਰ ਸਤਿਯੁਗ ਹੈ। ਇਸ ਘਰ ਵਿੱਚ ਰਹਿਣ ਵਾਲੇ ਬੰਦੇ ਵੀ ਸਤਿਯੁਗੀ ਨੇ, ਕਿ ਉਹਨਾਂ ਵਾਸਤੇ ਕਲਯੁਗ ਨਹੀਂ। ਇਹ ਤਾਂ ਬੰਦਿਆਂ ਦੇ ਸੁਭਾਅ ਨਾਲ ਹੀ ਕਲਯੁਗ ਤੇ ਸਤਿਯੁਗ ਹੈ। ਤੋ ਮਹਾਰਾਜ ਇਸ ਸਲੋਕ ਵਿੱਚ ਸਮਝਾ ਰਹੇ ਨੇ, ਯੁਗ ਯੁਗ ਫੇਰ ਵਟਾਈ ਹੈ, ਯੁਗ ਯੁਗ ਹਰ ਯੁਗ ਦੇ ਵਿੱਚ ਫੇਰ ਇਹ ਬਦਲਾ ਅਦਲੀ ਹੁੰਦੀ ਰਹਿੰਦੀ ਹੈ, ਭਾਵ ਬੰਦਿਆਂ ਦੇ ਸੁਭਾਅ ਬਦਲਦੇ ਰਹਿੰਦੇ ਨੇ। ਪਰ ਇਹ ਗੱਲ ਹਰ ਬੰਦੇ ਨੂੰ ਸਮਝ ਨਹੀਂ ਆਉਂਦੀ। ਗਿਆਨੀ ਬੁੱਝੇ ਤਾਂ ਹੈ, ਜਿਹੜੇ ਗਿਆਨਵਾਨ ਲੋਕ ਨੇ, ਜਿਹੜੇ ਵਿਚਾਰਵਾਨ ਲੋਕ ਨੇ, ਉਹ ਇਹ ਗੱਲ ਸਮਝ ਲੈਂਦੇ ਹਨ। ਸਤਿਯੁਗ ਰਥ ਸੰਤੋਖ ਕਾ। ਹੁਣ ਸਤਿਯੁਗ ਦੇ ਗੱਗੇ ਨੂੰ ਸਿਆਰੀ ਹੈ, ਸਤਿਯੁਗ ਦੇ ਵਿੱਚ ਰਥ ਸੰਤੋਖ ਕਾ। ਉਦੋਂ ਮਨੁੱਖੀ ਸੁਭਾਅ ਦੇ ਅੰਦਰ ਸੰਤੋਖ ਦੀ ਪ੍ਰਧਾਨਤਾ ਹੁੰਦੀ। ਯਾਦ ਰੱਖੋ, ਜਿੱਥੇ ਸੰਤੋਖ ਹੈ ਉੱਥੇ ਮੇਰਾ ਮੇਰੀ ਨਹੀਂ, ਉੱਥੇ ਮਾਰੋ ਮਾਰੀ ਨਹੀਂ, ਉੱਥੇ ਕੋਈ ਕਿਸੇ ਨੂੰ ਡਰਦਾ ਨਹੀਂ, ਡਰਾਉਂਦਾ ਨਹੀਂ, ਕੋਈ ਮਿਲਾਵਟ ਨਹੀਂ ਕਰਦਾ, ਕੋਈ ਕਿਸੇ ਦੀ ਜੇਬ ਕਤਰਨ ਦਾ ਯਤਨ ਨਹੀਂ ਕਰਦਾ, ਕਿਉਂਕਿ ਸੰਤੋਖ ਹੈ, ਇੱਕ ਬਿਰਤੀ ਹੈ, ਇੱਕ ਦੈਵੀ ਗੁਣ ਹੈ। ਤੇ ਜਿਨ੍ਹਾਂ ਬੰਦਿਆਂ ਦੇ ਅੰਦਰ ਸੰਤੋਖ ਹੁੰਦਾ ਉਹਨਾਂ ਦੇ ਜੀਵਨ ਦਾ ਰਥਵਾ ਸੱਤ ਹੁੰਦਾ। ਸੱਤ ਦਾ ਧਰਮ ਹੁੰਦਾ, ਸਤਿਯੁਗ ਰਥ ਸੰਤੋਖ ਧਰਮ ਅਗੇ ਰਥਵਾ। ਧਰਮ ਜਿਹੜਾ ਹੈ ਉਹਨਾਂ ਦੇ ਜੀਵਨ ਨੂੰ ਚਲਾਉਣ ਵਾਲਾ, ਅੰਦਰ ਉਹਨਾਂ ਦੇ ਸੰਤੋਖ ਹੈ ਤੇ ਉਹਨਾਂ ਨੂੰ ਚਲਾਉਣ ਵਾਲਾ ਧਰਮ ਹੈ। ਧਰਮ ਤੇ ਅਧਰਮ ਦੋ ਸ਼ਬਦ ਤੁਸੀਂ ਸਾਰੇ ਜਾਣਦੇ ਹੋ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਧਰਮ ਕੋਈ ਚਿੰਨ੍ਹਾਂ ਨੂੰ ਨਹੀਂ ਮੰਨਿਆ, ਬਈ ਕਿਸੇ ਨੇ ਬਾਹਰੋਂ ਕੋਈ ਟਿੱਕਾ ਲਾ ਲਿਆ ਜਾਂ ਧੋਤੀ ਬੰਨ ਲਈ ਜਾਂ ਚੋਟੀ ਰੱਖ ਲਈ, ਧਰਮ ਨਹੀਂ ਨਹੀਂ। ਮਹਾਰਾਜ ਕਹਿੰਦੇ ਧਰਮ ਦਾ ਮਤਲਬ ਹੈ ਉਹ ਫਰਜ਼, ਉਹ ਡਿਊਟੀ ਜਿਹੜੀ ਮੈਨੂੰ ਤੁਹਾਨੂੰ ਨਿਭਾਉਣੀ ਚਾਹੀਦੀ। ਕਦੇ ਸਮਾਂ ਮਿਲਿਆ ਤੇ ਤੁਹਾਨੂੰ ਜਪਜੀ ਸਾਹਿਬ ਦੇ ਪੰਜ ਖੰਡਾਂ ਦੀ ਗੱਲ ਵੀ ਸੁਣਾਵਾਂਗੇ, ਉਹਦੇ ਚ ਹਰ ਗੱਲ ਖੋਲੀ ਗਈ। ਆਖਿਆ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਜਿਹਨੂੰ ਅੱਜ ਅਸੀਂ ਗੁਰਦੁਆਰਾ ਕਹਿਣ ਲੱਗ ਪਏ ਹਾਂ, ਇਹਨੂੰ ਪਹਿਲਾਂ ਧਰਮਸਾਲ ਕਹਿੰਦੇ ਸਨ। ਧਰਮਸਾਲ ਦਾ ਮਤਲਬ ਹੈ ਜਿੱਥੇ ਧਰਮ ਸਿੱਖਿਆ ਜਾਏ, ਸਿਖਾਇਆ ਜਾਏ, ਜਿੱਥੇ ਧਰਮ ਦੀਆਂ ਗੱਲਾਂ ਕੀਤੀਆਂ ਜਾਣ, ਇਹਨੂੰ ਧਰਮਸਾਲ ਕਿਹਾ ਜਾਂਦਾ। ਮਹਾਰਾਜ ਕਹਿੰਦੇ ਧਰਤੀ ਧਰਮਸਾਲ ਹੈ, ਇਹ ਧਰਤੀ ਧਰਮ ਕਮਾਉਣ ਦੀ ਜਗ੍ਹਾ ਹੈ। ਜੇ ਕੋਈ ਬੰਦਾ ਇੱਥੇ ਧਰਮ ਨਹੀਂ ਕਮਾਉਂਦਾ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਹ ਅਧਰਮੀ ਹੈ, ਤੇ ਜੇ ਕੋਈ ਆਪਣਾ ਧਰਮ ਨਿਭਾਉਂਦਾ ਤੇ ਅਸੀਂ ਇਹ ਧਰਮੀ। ਗੱਲ ਕੀ? ਮਹਾਰਾਜ ਕਹਿੰਦੇ ਨੇ ਉਦੋਂ ਸਤਯੁਗ, ਜਿਸ ਨੂੰ ਸਤਯੁਗ ਕਿਹਾ ਗਿਆ, ਉਮਰਾਂ ਸਤਯੁਗ ਦੀਆਂ ਲਿਖ ਦਿੱਤੀਆਂ, ਇੰਨੇ ਸਾਲ ਦੀ ਉਮਰ ਹੈ, ਇੰਨੇ ਸਾਲ ਦੀ ਉਮਰ ਹੈ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੈ ਤਾਹ। ਜਿਹੜੇ ਗਿਆਨਵਾਨ ਲੋਕ ਨੇ, ਜਿਹੜੇ ਵਿਚਾਰਵਾਨ ਨੇ, ਉਹ ਗੱਲ ਸਮਝ ਜਾਂਦੇ ਨੇ। ਹੁਣ ਵੇਰਵੇ ਨਾਲ ਦੱਸਦੇ ਨੇ, ਸਤਯੁਗ ਰਥ ਸੰਤੋਖ ਕਾ ਧਰਮ ਅਗੈ ਰਥਵਾ। ਉੱਥੇ ਕੰਟਰੋਲਰ ਚਲਾਉਣ ਵਾਲਾ ਧਰਮ ਹੈ। ਧਰਮ ਜਿਹੜਾ ਹੈ ਇਹਦੀ ਵਿਆਖਿਆ ਬਹੁਤ ਲੰਬੀ ਚੌੜੀ ਹੈ। ਮੈਂ ਕਿਹਾ ਕਰਦਾ ਕਿ ਇੱਕ ਬੰਦਾ ਹੈ, ਇੱਕ ਵਿਅਕਤੀ ਹੈ, ਜਦੋਂ ਪੁੱਤਰ ਹੈ ਤੇ ਉਦੋਂ ਪੁੱਤਰ ਦਾ ਧਰਮ ਹੈ, ਵੱਡਾ ਹੋ ਗਿਆ, ਵਿਆਹਿਆ ਗਿਆ, ਹੁਣ ਉਹ ਕੀ ਬਣ ਗਿਆ? ਪਤੀ ਬਣ ਗਿਆ, ਹੁਣ ਪਤੀ ਦਾ ਧਰਮ ਹੈ। ਪਰਮੇਸ਼ਵਰ ਨੇ ਕੱਲ ਨੂੰ ਉਹਦੇ ਘਰ ਸੰਤਾਨ ਦੇ ਦਿੱਤੀ, ਫਿਰ ਉਹ ਕੀ ਬਣ ਗਿਆ? ਪਿਤਾ ਬਣ ਗਿਆ, ਹੁਣ ਪਿਤਾ ਦਾ ਧਰਮ। ਜੇ ਤੇ ਉਹ ਆਪਣੇ ਧਰਮ ਨੂੰ ਨਿਭਾਵੇ, ਪੁੱਤਰ ਵਾਲਾ ਧਰਮ ਨਿਭਾਵੇ ਤੇ ਧਰਮੀ, ਜੇ ਪਤੀ ਵਾਲਾ ਧਰਮ ਨਿਭਾਵੇ ਤੇ ਧਰਮੀ, ਜੇ ਪਿਤਾ ਵਾਲਾ ਧਰਮ ਨਿਭਾਵੇ ਤੇ ਧਰਮੀ, ਤੇ ਜਿੱਥੋਂ ਵੀ ਕਿਧਰੇ ਉਹ ਅਖਮੀਟ ਲਏਗਾ, ਅਣਗਹਿਲੀ ਕਰ ਲਏਗਾ, ਉਹਦਾ ਧਰਮ ਗੁਆਚ ਗਿਆ। ਤੇ ਇਹਦੇ ਤੋਂ ਸਿੱਧ ਹੋਇਆ ਕਿ ਧਰਮ ਕੋਈ ਬਾਹਰਲੇ ਚਿੰਨ੍ਹਾਂ ਦਾ ਨਾਮ ਨਹੀਂ, ਧਰਮ ਤੇ ਫਰਜ਼ ਹੈ, ਡਿਊਟੀ ਹੈ। ਤੋ ਮਹਾਰਾਜ ਕਹਿੰਦੇ ਨੇ ਜਦੋਂ ਸਤਯੁਗ ਸੀ ਉਦੋਂ ਕਹਿੰਦੇ ਹਨ ਕਿ ਸੰਤੋਖ ਦਾ ਰਥ ਸੀ ਤੇ ਧਰਮ ਰਥਵਾਈ, ਇਹਨਾਂ ਦੋਹਾਂ ਚੀਜ਼ਾਂ ਦਾ ਬੋਲਬਾਲਾ ਸੀ। ਪਰ ਸਮਾਂ ਬਦਲਿਆ ਤੇ ਸਤਯੁਗ ਤੋਂ ਬਾਅਦ ਆਇਆ ਤ੍ਰੇਤਾ। ਤ੍ਰੇਤੇ ਰਥ ਜਤੈ ਕਾ, ਤ੍ਰੇਤੇ ਦੇ ਅੰਦਰ ਜਤ, ਜਤ ਕਿਹਨੂੰ ਕਹਿੰਦੇ ਨੇ? ਇੰਦਰੀਆਂ ਨੂੰ ਕੰਟਰੋਲ ਵਿੱਚ ਕਰਨਾ, ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ, ਇਹ ਜਤ ਹੈ। ਤ੍ਰੇਤੇ ਦੇ ਅੰਦਰ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਜਾਂਦਾ ਸੀ। ਇਹਦਾ ਇਹ ਮਤਲਬ ਨਹੀਂ ਕਿ ਅੱਜ ਇੰਦਰੀਆਂ ਨੂੰ ਨਹੀਂ ਰੋਕਣਾ, ਅੱਜ ਵੀ ਰੋਕਣਾ। ਮਹਾਰਾਜ ਤੇ ਕਹਿੰਦੇ ਨੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਅਵਸਤ ਹੋਇਓ ਆਪਣੀ ਲਹਿ। ਜਿਵੇਂ ਕੋਈ ਘਰ ਦਾ ਮਾਲਕ ਜਾਗਦਾ ਰਹੇ, ਉਹਦਾ ਘਰ ਲੁੱਟਿਆ ਨਹੀਂ ਜਾਂਦਾ, ਤੇ ਜੇ ਕੋਈ ਸੌਂ ਜਾਏ ਤੇ ਲੁੱਟਿਆ ਜਾਂਦਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਅਵਸਤ ਉਹ ਆਪਣੀ ਲਹਿ। ਇਸ ਘਰ ਦੇ ਰਖਵਾਲੇ ਵੀ ਦਿੱਤੇ ਨੇ ਪਰਮਾਤਮਾ, ਪਰ ਇਹ ਸਾਰੇ ਸੁੱਤੇ ਪਏ। ਤੁਸੀਂ ਆਖੋਗੇ ਅਸੀਂ ਜਾਗ ਰਹੇ ਹਾਂ, ਨਹੀਂ ਨਹੀਂ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਜਦੋਂ ਸਾਡੀਆਂ ਅੱਖਾਂ ਕਿਸੇ ਦਾ ਰੂਪ ਦੇਖ ਕੇ ਮਨ ਵਿੱਚ ਵਿਕਾਰ ਪੈਦਾ ਕਰਦੀਆਂ ਨੇ, ਸਮਝੋ ਸੌਂ ਗਈ। ਸ਼੍ਰਵਣ ਸੋਏ ਸੁਣ ਨਿੰਦ ਵਿਚਾਰ। ਜਦੋਂ ਕੰਨ ਦੂਜਿਆਂ ਦੀ ਨਿੰਦਾ ਸੁਣਨ ਵਿੱਚ ਰਸ ਲੈਣ ਲੱਗ ਪਏ, ਸਮਝੋ ਸੌਂ ਗਏ। ਰਸਨਾ ਸੋਈ ਲੋਭ ਮੀਠੇ ਸਾਧ। ਜਦੋਂ ਜੀਭਾ ਸਾਡੀ ਪਦਾਰਥਾਂ ਦੇ ਰਸਾਂ ਵਿੱਚ ਪੈ ਗਈ, ਇਹ ਵੀ ਸੌਂ ਗਏ। ਤੇ ਮਨ ਸੋਇਆ ਮਾਇਆ ਬਿਸਮਾਦ। ਮਨ ਵੀ ਸੌਂ ਗਿਆ ਜਦੋਂ ਮਾਇਆ ਦੀਆਂ ਖੇਡਾਂ ਵਿੱਚ ਮਸਤ, ਤੇ ਫਿਰ ਪਾਤਸ਼ਾਹ ਨੇ ਫਰਮਾਇਆ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ, ਸਾਬਤ ਵਸਤ ਉਹ ਆਪਣੀ ਲਹਿ, ਕਹਿੰਦੇ ਨੇ ਜਦੋਂ ਤ੍ਰੇਤੇ ਯੁੱਗ ਦੀ ਗੱਲ ਆਈ ਉਦੋਂ ਜੱਤ ਜਿਹੜਾ ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰਨਾ ਸੀ ਨਾ ਇਹਦੇ ਵੱਲ ਬੜਾ ਧਿਆਨ ਦਿੱਤਾ ਗਿਆ, ਕਿਉਂਕਿ ਲੋਕ ਤਪ ਕਰਦੇ ਸਨ, ਜੰਗਲਾਂ ਵਿੱਚ ਜਾ ਕੇ ਬੈਠਦੇ ਸਨ, ਤੇ ਜ਼ੋਰ ਅੱਗੇ ਰਥਵਾ, ਉਦੋਂ ਜ਼ੋਰ, ਜ਼ੋਰ ਦਾ ਮਤਲਬ ਹੈ ਆਤਮਕ ਬਲ ਜਿਹੜਾ ਸੀ ਇਹਨੂੰ ਵਧਾਉਣ ਉੱਤੇ ਲੋਕ ਜ਼ੋਰ ਦਿੰਦੇ ਸਨ, ਤੇ ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾ, ਦੁਆਪਰ ਦੇ ਅੰਦਰ, ਕਿਉਂਕਿ ਦੁਆਪਰ ਦੇ ਰਾਰੇ ਨੂੰ ਸਿਆਰੀ ਹੈ, ਦੁਆਪਰ ਦੇ ਅੰਦਰ ਲੋਕ ਤਪ ਆਦਿਕ ਬੜੇ ਕਰਦੇ ਸਨ ਔਰ ਆਚਰਨ ਜਿਹੜਾ ਸੀ ਉਹਨੂੰ ਉੱਚਾ ਰੱਖਦੇ ਸਨ। ਇਹ ਜਿਹੜਾ ਸੱਤ ਅੱਖਰ ਹੈ ਇਹ ਗੁਰਬਾਣੀ 'ਚ ਤਿੰਨ ਰੂਪਾਂ ਵਿੱਚ ਆਉਂਦਾ, ਨੋਟ ਕਰ ਲਓ। ਇੱਕ ਸੱਤ ਹੈ ਸੱਸਾ ਤੱਤਾ ਸੱਤ, ਇੱਕ ਹੈ ਸੱਸਾ ਤੱਤੇ ਨੂੰ ਸਿਆਰੀ ਸੱਤ, ਇੱਕ ਹੈ ਸੱਸਾ ਤੱਤੇ ਨੂੰ ਔਂਕੜ ਸੱਤ। ਉਚਾਰਨ ਤਿੰਨਾਂ ਦਾ ਸੱਤ ਹੈ। ਤੁਸੀਂ ਆਖੋਗੇ ਫਰਕ ਕੀ ਹੈ? ਜਿਹੜਾ ਸੱਤ ਤੱਤਾ ਮੁਕਤਾ ਹੈ ਉਹ ਗਿਣਤੀ ਦਾ ਸੱਤ ਹੈ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ। ਜਿਹੜਾ ਸੱਤ ਤੱਤੇ ਨੂੰ ਸਿਆਰੀ ਵਾਲਾ ਉਹ ਹੈ ਸੱਚੇ ਦਾ ਸੂਚਕ, ਤੇ ਜਿਹੜਾ ਸੱਤ ਤੱਤੇ ਨੂੰ ਔਂਕੜ ਵਾਲਾ ਹੈ ਇਹ ਆਚਰਨ ਲਈ ਸੱਤ ਸੰਤੋਖ, ਇਹ ਜਿੱਥੇ ਵੀ ਆਵੇਗਾ ਇਹ ਸੱਤ ਤੱਤੇ ਨੂੰ ਔਂਕੜ ਵਾਲਾ ਆਚਰਨ ਵਾਸਤੇ ਆਏ। ਤੋ ਹੁਣ ਮਹਾਰਾਜ ਕਹਿੰਦੇ ਨੇ ਦੁਆਪਰ ਰਥ ਤਪੈ ਕਾ, ਇਹ ਜਿਹੜੀ ਦੁਆਪਰ ਦੇ ਰਾਰੇ ਨੂੰ ਸਿਆਰੀ ਹੈ ਨਾ ਇਹਦਾ ਅਰਥ ਹੈ ਦੁਆਪਰ ਵਿੱਚ। ਤ੍ਰੇਤਾ ਦੇ ਤੱਤੇ ਨੂੰ ਦੂਜੀ ਲਾਂ ਜਿਹੜੀ ਹੈ ਉਹ ਹੈ ਤ੍ਰੇਤੇ ਵਿੱਚ, ਸਤਯੁਗ ਦੇ ਗੱਗੇ ਨੂੰ ਜਿਹੜੀ ਸਿਆਰੀ ਸਤਯੁਗ ਵਿੱਚ। ਮਨੁੱਖਾਂ ਦੇ ਸੁਭਾਅ ਐਸੇ ਸੀ, ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾ, ਜਿਹੜਾ ਆਚਰਨ ਸੀ ਕਰੈਕਟਰ ਸੀ ਇਹ ਰਥਵਾ ਸੀ, ਇਹ ਰਥ ਨੂੰ ਚਲਾਉਣ ਵਾਲਾ ਸੀ। ਪਰ ਹੁਣ ਆ ਗਈ ਵਾਰੀ ਕਲਯੁਗ ਦੀ, ਕਲਯੁਗ ਰਥ ਅਗਨ ਕਾ ਕੂੜ ਅਗੈ ਰਥਵਾ, ਕਲਯੁਗ ਦੇ ਅੰਦਰ ਕਾਹਦਾ ਰਥ? ਅਗਨ ਕਾ। ਹੁਣ ਤੁਸੀਂ ਆਖੋਗੇ ਅਗਨ, ਇਹ ਤਾਂ ਸਮਝ ਨਹੀਂ ਆਈ। ਇੱਥੇ ਅਗਨ ਦਾ ਮਤਲਬ ਹੈ ਤ੍ਰਿਸ਼ਨਾ। ਆ ਜਿੰਨੀ ਦੌੜ ਭੱਜ ਹੋ ਰਹੀ ਹੈ, ਜਿਤਨੇ ਅਸੀਂ ਅਡੰਬਰ ਕਰ ਰਹੇ ਹਾਂ ਸਭ ਤ੍ਰਿਸ਼ਨਾ ਕਰਕੇ ਕਰ ਰਹੇ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ। ਇੰਨੀ ਤ੍ਰਿਸ਼ਨਾ ਵੱਧ ਗਈ, ਕਿਧਰੇ ਸੰਤੁਸ਼ਟੀ ਨਾਮ ਦੀ ਚੀਜ਼ ਹੀ ਨਹੀਂ ਰਹੀ। ਕਿਵੇਂ ਕਰਨ ਸਾਡੀ ਹਾਲਤ ਇਹੋ ਜਿਹੀ ਬਣ ਗਈ। ਆਂਦੇ ਨੇ ਕਿਸੇ ਸੇਠ ਨੇ ਆਪਣੇ ਮੁਨੀਮਾਂ ਨੂੰ ਕਿਹਾ ਬਈ ਤੁਸੀਂ ਇਹ ਹਿਸਾਬ ਕਿਤਾਬ ਲਾ ਕੇ ਦੱਸੋ ਕਿ ਮੇਰੀ ਜੋ ਸੰਪਤੀ ਹੈ ਇਹ ਕਿੰਨੀਆਂ ਪੀੜ੍ਹੀਆਂ ਤੱਕ ਚੱਲੇਗੀ। ਧਿਆਨ ਦੇਣਾ, ਉਹ ਨੌਕਰ ਸਨ, ਉਹਨਾਂ ਨੇ ਹੁਕਮ ਮੰਨਿਆ, ਉਹਨਾਂ ਨੇ ਹਿਸਾਬ ਕਿਤਾਬ ਲਾਇਆ। ਆਖਣਗੇ ਸੇਠ ਜੀ ਤੁਹਾਡੀ ਜਿਹੜੀ ਸੰਪਤੀ ਹੈ ਨਾ ਜਾਇਦਾਦ ਇਹ 100 ਪੀੜ੍ਹੀਆਂ ਕੋਲੋਂ ਨਹੀਂ ਮੁੱਕਦੀ ਹੈ। ਇੰਨੀ ਗੱਲ ਸੁਣ ਕੇ ਉਹ ਰੋਣ ਲੱਗ ਪਏ। ਕਹਿਣ ਲੱਗੇ ਕੀ ਗੱਲ ਸੇਠ ਜੀ, ਰੋਂਦੇ ਕਿਉਂ? ਆਂਦਾ 101ਵੀਂ ਪੀੜ੍ਹੀ ਕੀ ਕਰੇਗੀ, 101ਵੀਂ ਪੀੜ੍ਹੀ ਕੀ ਕਰੇਗੀ। ਇਹ ਤ੍ਰਿਸ਼ਨਾ ਦੀ ਇੱਕ ਤਸ਼ਵੀਰ ਹੈ, ਭਾਵ ਸਭ ਕੁਝ ਹੁੰਦਿਆਂ ਹੋਇਆ ਫਿਰ ਵੀ ਅਸੀਂ ਝੂਠ ਬੋਲੀ ਜਾਂਦੇ, ਠੱਗੀ ਜਾਂਦੇ। ਕਲਯੁਗ ਰਥ ਅਗਨ ਕਾ, ਇਹਨੂੰ ਅੱਗ ਕਿਉਂ ਕਿਹਾ ਹੈ? ਸਤਸੰਗਤ ਅੱਗ ਜਿਹੜੀ ਹੈ ਉਹ ਕਦੇ ਨਹੀਂ ਆਖਦੀ ਕਿ ਮੈਂ ਹੋਰ ਰੱਕੜੀਆਂ ਨਹੀਂ ਫੂਕਾਂਗੀ, ਪਾਈ ਜਾਓ ਫੂਕੀ ਜਾਏਗੀ, ਪਾਈ ਜਾਓ ਫੂਕੀ ਜਾਏਗੀ, ਉਹਨੇ ਨਹੀਂ ਕਦੇ ਕਿਹਾ ਮੈਂ ਰੱਜ ਗਈ। ਇਸੇ ਤਰ੍ਹਾਂ ਅਸੀਂ ਪਦਾਰਥਾਂ ਨੂੰ ਇਕੱਠਾ ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਉਹ ਹੋਰ ਵਧੀ ਜਾਂਦੇ, ਅੱਗ ਦੇ ਭਾਂਬੜ ਹੋਰ ਵਧੀ ਜਾਂਦੇ ਨਹੀਂ ਜਾਂਦੇ। ਇਹ ਕਲਯੁੱਗ ਦਾ ਪ੍ਰਭਾਵ ਦੱਸ ਰਹੇ ਨੇ ਮਹਾਰਾਜ। ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥਵਾ, ਇਸ ਰਥ ਨੂੰ ਚਲਾਉਣ ਵਾਲਾ ਝੂਠ ਹੈ, ਝੂਠ ਬੋਲ ਕੇ ਠੱਗੀਆਂ ਮਾਰੀ ਜਾਂਦੀ, ਨਕਲੀ ਚੀਜ਼ਾਂ ਨੂੰ ਅਸਲੀ ਕਹਿ ਕੇ ਵੇਚੀ ਜਾਂਦੇ। ਕਿਹੜੀ ਕਿਹੜੀ ਮਿਸਾਲ ਦੇਵਾਂ ਤੇ ਕਿੰਨੀਆਂ ਕੁ ਤੁਹਾਨੂੰ ਜ਼ਿਕਰ ਦੇਵਾਂ, ਤੁਸੀਂ ਆਖੋ ਜੀ ਸਾਨੂੰ ਤੇ ਤੁਸੀਂ ਅਰਥ ਦੱਸੋ ਤੇ ਅੱਗੇ ਤੁਰੋ। ਨਹੀਂ ਨਹੀਂ, ਜੋ ਵਿਆਪ ਰਿਹਾ ਉਸ ਨੂੰ ਦੇਖਣਾ ਪਵੇ। ਗੁਰੂ ਸਾਹਿਬ ਨੇ ਸਾਰੀ ਗੱਲ ਸਮਝਾਈ, ਆਖਿਆ ਇਹ ਜੇ ਯੁੱਗਾਂ ਦਾ ਪ੍ਰਭਾਵ, ਚਾਰ ਯੁੱਗ ਕਹੇ ਜਾਂਦੇ ਨੇ, ਫਿਰ ਧਿਆਨ ਦਿਓ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੈ ਤਾਏ, ਸਤ ਯੁਗ ਰਥ ਸੰਤੋ ਕਾ ਧਰਮ ਅਗੈ ਰਥਵਾ, ਤ੍ਰੇਤੈ ਰਥ ਜਤੈ ਕਾ ਜ਼ੋਰ ਅਗੈ ਰਥਵਾ, ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾ। ਹੁਣ ਜੇ ਤੁਸੀਂ ਜਾਣਨਾ ਚਾਹੋ ਵੀ ਇਹ ਤ੍ਰਿਸ਼ਨਾ ਕਿਸੇ ਤਰ੍ਹਾਂ ਬੁੱਝ ਵੀ ਸਕਦੀ ਹੈ, ਤਾਂ ਮਹਾਰਾਜ ਇਸ ਦਾ ਵੀ ਉੱਤਰ ਦਿੰਦੇ। ਹੁਣ ਤੁਹਾਨੂੰ ਥੋੜ੍ਹੀ ਖੇਚਲ ਕਰਨੀ ਪਵੇਗੀ, ਬਈ ਮੇਰੀ ਵਾਰੀ ਨਾ ਲਿਆ ਜੇ ਤੇ ਆਪਣੀ ਵਾਰੀ ਛੱਡਿਆ ਜੇ। ਗੁਰੂ ਸਾਹਿਬ ਫਰਮਾਉਂਦੇ ਨੇ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ, ਪ੍ਰਭ ਸਿਉਂ ਲਾਗੈ ਪੂਰਨ ਧਿਆਨ, ਗੁਰ ਬਚਨੀ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਕਰਨ ਨਾਲ। ਬਈ ਜਿਸ ਵਾਹਿਗੁਰੂ ਨੇ ਪੈਦਾ ਕੀਤਾ ਹੈ ਉਹ ਰੋਜ਼ੀ ਤੇ ਦੇ ਰਹੇ, ਰੋਜ਼ ਪੜ੍ਹੀ ਜਾਂਦੇ, ਸੈਲ ਪੱਥਰ ਮੈਂ ਜੰਤੋ ਪਾਏ ਤਾ ਕਾ ਰਿਜ਼ਕ ਆਗੇ ਕਰ ਧਰਿਆ, ਇਹ ਰੋਜ਼ ਪੜ੍ਹ ਰਹੇ ਹਨ, ਇਹਦਾ ਮਤਲਬ ਵੀ ਸਮਝ ਰਹੇ, ਫਿਰ ਵਿਸ਼ਵਾਸ ਨਹੀਂ ਗੁਰੂ ਕੇ ਬਚਨਾਂ। ਪਰ ਮਹਾਰਾਜ ਕਹਿੰਦੇ ਨੇ ਇਸ ਤ੍ਰਿਸ਼ਨਾ ਨੂੰ ਸ਼ਾਂਤ ਕਰਨ ਦਾ ਕੋਈ ਤਰੀਕਾ ਨਾ, ਇਹ ਕਿਸੇ ਪਾਣੀ ਦੇ ਪਾਇਆ ਬੁਝੇ ਨਾ ਮਿੱਟੀ ਦੇ ਪਾਇਆ ਬੁਝੇ, ਇਹਨੇ ਤੇ ਬੁਝਣਾ ਹੈ ਪਰਮੇਸ਼ਵਰ ਦੇ ਨਾਮ ਜਪਣ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ, ਪ੍ਰਭ ਸਿਉਂ ਲਾਗੈ ਪੂਰਨ ਧਿਆਨ, ਹੁਣ ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ। ਜਨਰਲ ਤੌਰ ਤੇ ਜਿਹੜੇ ਵੀ ਮਨੁੱਖਾਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਆ ਗਿਆ ਉਹਨਾਂ ਲਈ ਸਤਿਯੁਗ ਹੈ, ਉਹ ਸੰਤੋਖ ਵਿੱਚ ਨੇ ਔਰ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਸ਼ਾਂਤ ਹੈ।